ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ 'ਚ ਜੰਮਿਆ ਰਣਜੋਤ ਸਿੰਘ ਪੰਜਾਬ 'ਚ ਉਮੀਦ ਦੇ ਰਾਹ ਨੂੰ ਵੇਖਦਾ ਹੈ। ਰਣਜੋਤ ਨੇ 2014 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੀ ਐੱਮ ਏ ਕੀਤੀ, ਪਰ ਕਿਸਾਨੀ ਪ੍ਰਤੀ ਖਿੱਚ ਰਣਜੋਤ ਨੂੰ ਸ਼ਹਿਰ 'ਚ ਵਸਣ ਦੀ ਬਜਾਏ ਵਾਪਸ ਪਿੰਡ ਲੈ ਆਈ। ਪਿੰਡ 'ਚ ਰਹਿੰਦੇ ਹੋਏ ਸਵੇਰੇ ਸ਼ਾਮ ਜਦੋਂ ਗੁਰਬਾਣੀ ਦੇ ਬੋਲ ਰਣਜੋਤ ਦੇ ਕੰਧਾਂ 'ਚ ਪੈਂਦੇ ਤਾਂ ਉਹਦੇ ਮਨ 'ਚ ਆਉਂਦਾ ਕਿ ਸਾਡੇ ਗੁਰੂਆਂ ਨੇ ਤਾਂ ਇਸ ਬਾਣੀ ਨੂੰ ਰਾਗਾਂ 'ਚ ਗਾਇਆ, ਫਿਰ ਅਸੀਂ ਇਸ ਬਾਣੀ ਨੂੰ ਕਿਉਂ ਨਹੀਂ ਗਾਉਂਦੇ। ਬਸ ਇਸੇ ਸੋਚ ਨਾਲ ਰਣਜੋਤ ਨੇ ਆਪਣੇ ਛੋਟੇ ਭਰਾ ਲਵਜੋਤ ਨਾਲ ਮਿਲ ਕੇ ਪਿੰਡ ਦੇ 10 ਬੱਚਿਆਂ ਨੂੰ ਤੰਤੀ ਸਾਜ਼ਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਹੌਲੀ ਹੌਲੀ ਇਹ ਕਾਫਲਾ ਵੱਧਦਾ ਗਿਆ ਅਤੇ ਹੁਣ 175 ਦੇ ਕਰੀਬ ਬੱਚੇ ਸਵੇਰੇ ਸ਼ਾਮ ਉਹਨਾਂ ਤੋਂ ਤੰਤੀ ਸਾਜ਼ਾਂ ਦੀ ਸਿਖਲਾਈ ਲੈਂਦੇ ਨੇ। ਬੱਚਿਆਂ ਅੰਦਰ ਸੰਗੀਤ ਪ੍ਰਤੀ ਇਸ ਸ਼ੋਅ 'ਚ ਰਣਜੋਤ ਸਿੰਘ ਹੁਣਾਂ ਨੂੰ ਗਾਉਂਦਾ ਪੰਜਾਬ ਨਜ਼ਰ ਆਉਂਦਾ ਹੈ। ਰਣਜੋਤ ਸਿੰਘ ਮੁਤਾਬਕ ਇਸ ਸਿਖਲਾਈ 'ਚ ਜੇ ਵੱਡੀ ਔਕੜ ਆਈ ਤਾਂ ਉਹ ਸੀ ਸਾਜ਼ਾਂ ਦੀ ਕਮੀ। ਵੱਧ ਰਹੇ ਬੱਚਿਆਂ 'ਚ ਇੰਨੇ ਜ਼ਿਆਦਾ ਸਾਜ਼ਾਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇ? ਇਸ ਲਈ ਦੋਵਾਂ ਭਰਾਵਾਂ ਨੇ ਸਾਜ਼ ਬਣਾਉਣੇ ਵੀ ਖੁਦ ਸਿੱਖ ਲਏ ਅਤੇ ਮੌਜੂਦਾ ਸਮੇਂ 'ਚ ਘਰ ਦਾ ਚੁਬਾਰਾ ਖਾਸ ਤੌਰ 'ਤੇ ਇਸੇ ਕੰਮ ਦੇ ਲੇਖੇ ਲਾਇਆ ਗਿਆ।
ਜਿੱਥੋਂ ਤੱਕ ਮੈਨੂੰ ਸਮਝ ਹੈ, ਕੋਈ 4th-5th ਜਮਾਤ ਤੋਂ ਜਦੋਂ ਇਹ ਮਨ 'ਚ ਗੱਲ ਦੌੜਨ ਲੱਗੀ ਅਨਹਦ ਕੀ ਹੈ, ਜਦੋਂ ਗੁਰੂ ਘਰ ਪਾਠੀ ਸਿੰਘ ਨੇ ਪਾਠ ਕਰਨਾ, ਕਿਸੇ ਰਾਗੀ ਸਿੰਘ ਨੇ ਕੀਰਤਨ ਕਰਨਾ, ਮਨ 'ਚ ਆਉਣਾ ਜੇ ਸਾਰਾ ਪਿੰਡ ਹੀ ਕੀਰਤਨ ਕਰੇ, ਸਾਰਾ ਪਿੰਡ ਹੀ ਸਾਜ਼ ਵਜਾਵੇ ਅਤੇ ਕਿੱਡੀ ਤਗੜੀ ਗੂੰਜ ਆਵੇ। ਉਹ ਚੀਜ਼ ਚੱਲਦਿਆਂ 12th ਤੋਂ ਬਾਅਦ ਫਿਰ ਮੈਂ ਸਰੰਗੀ ਸਿੱਖਣੀ ਸ਼ੁਰੂ ਕੀਤੀ। ਉਹ ਇੱਥੇ ਮਿਰਜ਼ੇ ਦੇ ਕਾਦੀਆਂ ਕਸਬਾ ਭਾਈ ਅਨੂਪ ਸਿੰਘ ਜੀ ਹੋਣਾਂ ਕੋਲੋਂ ਮੈਂ ਸਰੰਗੀ ਦੀ ਤਾਲੀਮ ਲਈ ਅਤੇ ਉਹਨਾਂ ਕੋਲੋਂ ਮੈਂ 2 ਸਾਲ ਸਾਜ਼ ਸਰੰਗੀ ਸਿੱਖਿਆ। ਫਿਰ ਮੈਂ ਮਿਊਜ਼ਿਕ ਦੇ ਨਾਲ BA ਕਰਕੇ, ਗ੍ਰੈਜੂਏਸ਼ਨ ਕਰਕੇ ਸਰੰਗੀ ਦੇ ਨਾਲ, ਫਿਰ ਮੈਂ ਯੂਨੀਵਰਸਿਟੀ ਗਿਆ। ਜਦੋਂ ਮੈਨੂੰ ਪਤਾ ਲੱਗਾ ਸਰੰਦੇ ਸਾਜ਼ ਬਾਰੇ, ਇੱਕ ਸਰੰਦਾ ਸਾਜ਼ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਵਜਾਉਂਦੇ ਰਹੇ ਨੇ, ਵੀ ਇਹਦੀ ਕਿਸੇ ਨੇ ਅੱਜ ਤੱਕ MA ਨਹੀਂ ਕੀਤੀ, ਅਤੇ ਇਹੀ ਚੀਜ਼, ਇਹੀ ਚਾਹਤ ਉਹਦੀ ਮਾਸਟਰ ਕਰਨ ਦੇ ਲਈ ਮੈਂ ਯੂਨੀਵਰਸਿਟੀ ਪਹੁੰਚਿਆ। ਯੂਨੀਵਰਸਿਟੀ ਫਿਰ ਉਹਦੀ MA ਕੀਤੀ ਅਤੇ ਮਨ 'ਚ ਇੱਕ ਚਾਉ ਸੀਗਾ ਵੀ ਮੇਰੇ ਪਿੰਡ ਦੇ ਹਰ ਘਰ ਸਾਜ਼ ਹੋਵੇ, ਅਤੇ ਇਸ ਲਈ ਸਾਜ਼ ਮੈਂ ਸਿਖਾਉਣ, ਯੂਨੀਵਰਸਿਟੀ ਤੋਂ ਬਾਅਦ ਸਾਜ਼ ਸਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਹੁਣ ਤੱਕ ਕੰਮ ਕਰ ਰਿਹਾ। ਹੁਣ ਤੱਕ ਮੇਰੇ 175 ਬੱਚੇ ਜਿਹੜੇ ਨੇ ਉਹ ਮੇਰੇ ਕੋਲ ਤਾਲੀਮ ਲੈ ਰਹੇ ਨੇ ਸਾਜ਼ਾਂ ਦੀ। ਕੀਰਤਨ 'ਚ ਜਿਹੜੇ ਸਾਜ਼ ਆਪਾਂ ਵਰਤਦੇ ਹਾਂ, ਰਬਾਬ, ਸਰੰਦਾ, ਸਰੰਗੀ, ਦਿਲਰੁਬਾ, ਤਾਊਸ, ਤਾਰ ਸ਼ਹਿਨਾਈ, ਇਸਰਾਜ, ਤਾਨਪੁਰਾ, ਫਿਰ ਇਹ ਸਾਜ਼ ਨੂੰ ਬਣਾਉਣ ਵਾਲੇ ਨਹੀਂ ਸਨ, ਇਹ ਸਾਜ਼ ਮਾਰਕੀਟ ਦੇ ਵਿੱਚੋਂ ਨਹੀਂ ਸੀ ਮਿਲਦਾ। ਅਤੇ ਉਹਨੂੰ ਫਿਰ ਸਾਜ਼ ਤਿਆਰ ਕਰਨ ਦੇ ਲਈ, ਸਰੰਦਾ ਬਣਾਉਣ ਦੇ ਲਈ ਮੈਨੂੰ ਸਾਜ਼ ਬਣਾਉਣ ਵੱਲ ਮੇਰਾ ਮੁਹਾਰ ਹੋਇਆ, ਜੋ ਸਰੰਦਾ ਤਿਆਰ ਕੀਤਾ, ਬਾਕੀ ਫਿਰ ਹੌਲੀ ਹੌਲੀ ਸਾਰੇ ਸਾਜ਼ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਇੱਕ ਜਦੋਂ ਆਪਾਂ ਸਰੰਦਾ ਸਾਜ਼ ਤਿਆਰ ਕਰਦੇ ਹਾਂ, ਜੇ ਰੋਜ਼ਾਨਾ ਆਪਾਂ ਉਹਨੂੰ 3 ਤੋਂ 4 ਘੰਟੇ ਜੇ ਰੋਜ਼ਾਨਾ ਲਾਉਂਦੇ ਹਾਂ, 1 ਮਹੀਨੇ 'ਚ ਇੱਕ ਸਾਜ਼ ਤਿਆਰ ਹੁੰਦਾ। ਇਸ ਨੂੰ ਤੁਣ ਦੀ ਲੱਕੜ ਅਤੇ ਅਖਰੋਟ ਦੀ ਲੱਕੜ ਤੋਂ ਤਿਆਰ ਕੀਤਾ ਜਾਂਦਾ। ਫਿਰ ਜਦੋਂ ਇਹਨਾਂ ਸਾਜ਼ਾਂ ਦੇ ਨਾਲ ਸ਼ਬਦ ਰਲਦਾ, ਫਿਰ ਉਹ ਆਮ ਜਨ ਜੀਵਨ, ਆਮ ਲੋਕਾਂ ਦੇ ਮਨਾਂ 'ਚ ਇੱਕ ਖੇੜਾ, ਆਨੰਦ ਖੇੜਾ ਪੈਦਾ ਕਰਦਾ। ਇਹ ਸਾਰੀ ਮਨੁੱਖਤਾ ਦੇ ਸਾਜ਼ ਹਨ, ਨਾ ਕਿ ਇਕੱਲੇ ਸਿੱਖਾਂ ਦੇ। ਗੁਰੂ ਸਾਹਿਬ ਜਿਹੜੇ, ਗੁਰੂ ਨਾਨਕ ਦੇਵ ਮਹਾਰਾਜ ਨੇ ਪੂਰੇ ਮਨੁੱਖਤਾ ਦੇ ਗੁਰੂ ਹਨ। ਜੇ ਆਪਾਂ ਮਨੁੱਖਤਾ ਦੇ ਵਿੱਚ ਪਿਆਰ ਵੰਡਣਾ, ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ, ਆਰਥਿਕ, ਸਮਾਜਿਕ ਅਤੇ ਅਧਿਆਤਮਕ, ਇਹਨਾਂ ਸਾਜ਼ਾਂ ਦੇ ਨਾਲ ਜੁੜਨਾ ਚਾਹੀਦਾ। ਅਤੇ ਇਹ ਸਾਜ਼ ਸਹਿਜ ਹੀ ਸਾਨੂੰ ਮਨ ਇਕਾਗਰ ਕਰਨ ਦਾ ਤਰੀਕਾ ਦੱਸਦੇ ਨੇ। ਇਹਨਾਂ ਸਾਜ਼ਾਂ ਦੇ ਨਾਲ ਨਾਲ ਮੇਰਾ ਖੇਤੀ ਦਾ ਕੰਮ ਕਾਰ ਹੈ, ਕਿਰਤ ਖੇਤੀ ਦੀ ਹੈ, ਜੋ ਕਿ ਮੈਂ ਬੜਾ ਮਾਣ ਮਹਿਸੂਸ ਕਰਦਾ ਆਪਣੇ ਆਪ 'ਤੇ, ਇੱਕ ਵਡਭਾਗਾ ਸਮਝਦਾ ਹਾਂ ਵੀ ਮੇਰੇ ਹਿੱਸੇ ਖੇਤੀ ਵੀ ਆਈ ਹੈ ਅਤੇ ਸਾਜ਼ ਵੀ ਆਏ ਨੇ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ 550 ਦਾ ਪੁਰਬ ਮਨਾ ਰਹੇ ਹਾਂ, ਉਹਨਾਂ ਨੇ ਆਪਣੀ ਆਖਰੀ ਉਮਰੇ ਆਣ ਕੇ ਖੇਤੀ ਕੀਤੀ। ਇਹੀ ਗੱਲ ਮੈਨੂੰ ਖੇਤਾਂ ਤੱਕ ਜਾਣ ਲਈ ਬੜੀ ਖੁਸ਼ੀ ਖੁਸ਼ੀ ਖੜਦੀ ਹੈ ਕਿ ਗੁਰੂ ਸਾਹਿਬ ਨੇ ਆਖਰੀ ਉਮਰ ਆਣ ਕੇ ਖੇਤੀ ਕੀਤੀ ਅਤੇ ਆਪਾਂ ਵੀ ਖੇਤੀ ਕਰੀਏ। ਕਿਰਤ ਕਰੋ, ਨਾਮ ਜਪੋ, ਵੰਡ ਛਕੋ।
ਰਣਜੋਤ ਸਿੰਘ ਦੀ ਪਤਨੀ ਤਰਨਜੀਤ ਕੌਰ ਦੀ ਆਪਣੇ ਪਤੀ ਅਤੇ ਸਾਜ਼ਾਂ ਦੋਵਾਂ ਨਾਲ ਹੀ ਗੂੜੀ ਸਾਂਝ ਹੈ। ਰਣਜੋਤ ਬਾਰੇ ਗੱਲ ਕਰਦੇ ਉਹ ਦੱਸਦੇ ਨੇ,
31 ਮਾਰਚ 2019 ਨੂੰ ਸਾਡੀ ਮੈਰਿਜ ਹੋਈ ਸੀ। ਮੈਂ ਖੁਦ ਇੱਕ ਸਰੰਗੀ ਮਾਸਟਰ ਹਾਂ। ਜਦੋਂ ਮੈਂ ਸੁਣਿਆ ਕਿ ਇਹ ਖੁਦ ਕੀਰਤਨ ਕਰਦੇ ਨੇ, ਸਾਜ਼ਾਂ ਨਾਲ ਜੁੜੇ ਹੋਏ ਨੇ, ਅਤੇ ਮੈਨੂੰ ਬੜੀ ਖੁਸ਼ੀ ਮਿਲੀ। ਮੈਂ ਇਹਨਾਂ ਨਾਲ, ਮੈਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ ਕਿ ਮੈਂ ਇਹਨਾਂ ਨਾਲ, ਮੇਰੀ ਮੈਰਿਜ ਹੋ ਰਹੀ ਹੈ। ਜਦੋਂ ਇਹ ਸਰੰਦਾ ਬਣਾਉਂਦੇ ਨੇ, ਖੁਦ ਹੀ ਆਵਾਜ਼ ਮਾਰਦੇ ਨੇ, ਤਰਨਜੀਤ ਮੈਨੂੰ ਇਹ ਚੀਜ਼ ਦੀ ਜ਼ਰੂਰਤ ਹੈ, ਇਹ ਚੀਜ਼ ਲਿਆ ਦਿਉ, ਬੜਾ ਵਧੀਆ ਲੱਗਦਾ ਹੈ ਇਸ ਚੀਜ਼ ਨੂੰ ਸੁਣ ਕੇ। ਜਦੋਂ ਨਾਲ ਉਹਨਾਂ ਦੀ ਮੈਂ ਮਦਦ ਕਰਦੀ ਹਾਂ, ਇਹਨਾਂ ਕੋਲ ਆਣ ਕੇ ਮੈਨੂੰ ਸਰੰਗੀ ਤੋਂ ਇਲਾਵਾ ਦਿਲਰੁਬਾ, ਰਬਾਬ, ਸਰੰਦਾ ਇਹਨਾਂ ਸਾਜ਼ਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ। ਸਾਜ਼ਾਂ ਨੂੰ ਵਜਾਉਣਾ, ਕੀਰਤਨ ਕਰਨ ਤੋਂ ਇਲਾਵਾ ਇਹਨਾਂ ਨੂੰ ਲਿਖਣ ਦਾ ਬਹੁਤ ਸ਼ੌਂਕ ਹੈ। ਜਦੋਂ ਇਹ ਲਿਖਦੇ ਨੇ ਮੇਰੇ ਨਾਲ ਸਲਾਹ ਕਰਦੇ ਨੇ ਕਿ ਇਹ ਬਹੁਤ ਵਧੀਆ ਹੈ, ਗਾਉਂਦੇ ਆ ਫਿਰ ਵੀ ਪੁੱਛਦੇ ਆ ਕਿ ਇਹ ਕੰਪੋਜੀਸ਼ਨ ਬਣਾਈ ਹੈ ਵੀ ਬਹੁਤ ਵਧੀਆ ਹੈ, ਠੀਕ ਹੈ, ਅਤੇ ਬੜਾ ਵਧੀਆ ਲੱਗਦਾ ਜਦੋਂ ਇੱਦਾਂ ਪੁੱਛਦੇ ਸਲਾਹ ਕਰਦੇ ਨੇ।
ਜਦੋਂ ਅਸੀਂ ਇਹਨਾਂ ਨੌਜਵਾਨਾਂ ਦੇ ਘਰ ਗਏ ਤਾਂ ਅਸੀਂ ਦੇਖਿਆ ਕਿ ਕਿਸਾਨੀ ਦੇ ਕਾਲੇ ਦੌਰ 'ਚ ਕਿਵੇਂ ਇਹ ਨੌਜਵਾਨ ਖੇਤੀ ਦੇ ਸਿਰ 'ਤੇ ਸਾਦੀ ਜ਼ਿੰਦਗੀ ਨੂੰ ਜਿਉਂਦੇ, ਬਿਨਾਂ ਕਿਸੇ ਕਰਜ਼ ਤੋਂ ਪੂਰੇ ਸਕੂਨ ਅਤੇ ਸਾਜ਼ਾਂ ਦੀਆਂ ਧੁਨਾਂ ਵਜਾਉਂਦੇ ਆਨੰਦਮਈ ਜੀਵਨ ਬਤੀਤ ਕਰ ਰਹੇ ਨੇ।
ਰਣਜੋਤ ਸਿੰਘ, ਲਵਜੋਤ ਸਿੰਘ ਇਹ ਬਹੁਤ ਚੰਗਾ ਕੰਮ ਕਰ ਰਹੇ ਨੇ, ਤੁਰੰਤੀ ਸਾਜ਼ਾਂ ਨਾਲ ਕੀਰਤਨ ਕਰ ਰਹੇ ਨੇ, ਬਹੁਤ ਚੰਗਾ ਲੱਗਦਾ। ਔਰ ਇਹ ਬੱਚਿਆਂ ਨੂੰ ਵੀ ਸਿਖਾ ਰਹੇ ਨੇ, ਸਾਰਾ ਪੰਜਾਬ ਇਸੇ ਤਰ੍ਹਾਂ ਗਾਵੇ ਔਰ ਸਾਰੀਆਂ ਮਾਵਾਂ ਇਸੇ ਤਰ੍ਹਾਂ ਹੀ ਖੁਸ਼ ਹੋਣ।
ਅਸੀਂ ਖੇਤੀਬਾੜੀ ਨਾਲ ਸੰਬੰਧ ਰੱਖਦੇ ਹਾਂ, ਖੇਤੀਬਾੜੀ ਕੰਮ ਕਰਨਾ ਅਤੇ ਸਾਡੇ ਬੱਚੇ ਵੀ ਨਾਲ ਖੇਤੀਬਾੜੀ ਦਾ ਹੀ ਕੰਮ ਕਰਦੇ ਨੇ, ਤਾਂ ਕੁਝ ਤੁਰੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਨੇ, ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਸਾਨੂੰ ਆ ਕੇ ਲੋਕ ਵੀ ਦੱਸਦੇ ਨੇ ਵੀ ਤੁਹਾਡੇ ਬੱਚੇ ਇਹ ਕੰਮ ਕਰਦੇ ਨੇ, ਅਤੇ ਬਹੁਤ ਮਾਣ ਮਹਿਸੂਸ ਉਹਦੇ ਨਾਲ, ਜ਼ਿਆਦਾ ਖੁਸ਼ੀ ਹੁੰਦੀ ਹੈ। ਇਹ ਮੈਂ ਤਾਂ ਇਹੋ ਹੀ ਅਰਦਾਸਾਂ ਕਰਦਾ ਰਿਹਾ ਵੀ ਕੋਈ ਨਾ ਢਾਡੀ ਇੱਕੋ ਕੀਰਤਨੀਏ ਬਣਨ, ਅੱਬਲ ਤਾਂ ਮੈਨੂੰ ਬਹੁਤਾ ਹੀ ਢਾਡੀਆਂ ਦਾ ਵੀ ਢਾਡੀ ਵਜਾਉਣ, ਇਹ ਸਰੰਗੀ ਵਜਾ ਲੈਂਦੇ ਨੇ।
ਰਣਜੋਤ ਹੁਣ ਪੂਰੇ ਫਕਰ ਨਾਲ ਕਹਿੰਦੇ ਨੇ ਕਿ ਹਯਾਤ ਨਗਰ ਦੇ ਕੁੜੀਆਂ ਮੁੰਡੇ ਜਿਹੜੇ ਰਾਵਾਂ 'ਤੇ ਤੁਰ ਪਏ ਨੇ, ਇਹਨਾਂ 'ਚ ਕਿਵੇਂ ਕੋਈ ਨਸ਼ਿਆਂ ਵੱਲ ਨੂੰ ਜਾਵੇਗਾ। ਕੁਝ ਅਜਿਹਾ ਹੀ ਸੁਪਨਾ ਉਹਨਾਂ ਆਪਣੇ ਦੇਸ਼ ਪੰਜਾਬ ਲਈ ਦੇਖਿਆ ਕਿ ਇੱਕ ਦਿਨ ਪੂਰਾ ਪੰਜਾਬ ਨਸ਼ੇ ਅਤੇ ਕਰਜ਼ੇ ਵਰਗੀਆਂ ਬੁਰਾਈਆਂ ਤੋਂ ਮੁਕਤ ਹੋ ਵਾਪਸ ਗੁਰਬਾਣੀ ਦੇ ਰਾਹ ਤੁਰ ਪਏਗਾ।
ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਇੱਕ ਬਾਬਾ ਅਕਾਲ ਰੂਪ।
ਇਹ ਹੈ ਪੰਜਾਬ, ਇਹ ਹੈ ਰੂਹਾਨੀਅਤ, ਇਹ ਹੈ ਰੂਹਦਾਰੀ ਦਾ ਸੰਗੀਤ। ਇਸ ਸੰਗੀਤ ਨੂੰ ਤੁਸੀਂ ਵੀ ਸੁਣਿਆ ਅਤੇ ਮੈਂ ਵੀ ਸੁਣਿਆ। ਇਸ ਸ਼ੋਰ ਸ਼ਰਾਬੇ ਦੀ ਦੁਨੀਆਂ ਵਿੱਚ ਇਹ ਸੰਗੀਤ ਸੁਣ ਕੇ ਕੋਈ ਮੰਤਰ ਮੁਗਧ ਕਿਉਂ ਨਾ ਹੋਵੇ।
ਫਿਰ ਬਾਬਾ ਗਿਆ ਬਗਦਾਦ ਨੋ, ਬਾਹਰ ਜਾਏ ਕੀਆ ਅਸਥਾਨਾ।
ਸਾਡੇ ਨਾਲ ਇਸ ਸਮੇਂ ਮੌਜੂਦ ਨੇ ਰਣਜੋਤ ਸਿੰਘ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਣਜੋਤ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰਣਜੋਤ, ਅੱਜ ਦਾ ਸਮਾਂ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਨੌਜਵਾਨ ਪੀੜ੍ਹੀ ਹੈ ਜਿਹੜੀ ਬਹੁਤ ਤੜਕ ਫੜਕ ਵਾਲੇ ਗਾਣੇ ਸੁਣਨਾ ਪਸੰਦ ਕਰਦੀ ਹੈ। ਜੇ ਆਪਾਂ ਉਹਨਾਂ ਦੇ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਵਿਦੇਸ਼ੀ ਸਾਜ਼ਾਂ ਦਾ ਜਿਹੜਾ ਮਤਲਬ ਪ੍ਰਭਾਵ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ, ਤਾਂ ਫਿਰ ਤੁਸੀਂ ਗੁਰਮਤਿ ਸੰਗੀਤ ਨੂੰ ਕਿਵੇਂ ਚੁਣਿਆ?
ਇਹ ਜੋ ਦਾਤ ਹੈ ਸਾਨੂੰ ਪੰਜਾਬ ਦੀਆਂ ਹਵਾਵਾਂ 'ਚੋਂ ਹੀ ਪ੍ਰਾਪਤ ਹੋਈ। ਜੋ ਪੁਰਾਣੇ ਬਾਬਿਆਂ ਤੋਂ ਚੱਲੀ ਆਉਂਦੇ ਸਾਜ਼ ਨੇ, ਵਾਰਾਂ ਨੇ, ਕੀਰਤਨ ਸ਼ੈਲੀਆਂ ਨੇ, ਤਾਂ ਹੋਰ ਕਈ ਸਾਜ਼ ਨੇ ਜਿਹੜੇ ਅਵਨਦ ਸਾਜ਼, ਤੰਤੀ ਸਾਜ਼, ਇਹ ਸਾਨੂੰ ਪੰਜਾਬ ਦੀਆਂ ਹਵਾਵਾਂ 'ਚੋਂ, ਆਪਣੇ ਵਿਰਸੇ 'ਚੋਂ, ਬਜ਼ੁਰਗਾਂ ਕੋਲ ਮਿਲੇ।
ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ,
ਰਣਜੋਤ, ਇੱਕ ਜ਼ਿੰਦਗੀ ਤੁਸੀਂ ਯੂਨੀਵਰਸਿਟੀ ਦੇਖ ਕੇ ਆਇਓ ਜਿਹੜੀ ਜ਼ਿੰਦਗੀ ਦੇ ਵਿੱਚ ਬਹੁਤ ਫੰਕਸ਼ਨ ਹੁੰਦਾ ਆ, ਉਹ ਤੋਂ ਬਾਅਦ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਵਿਦੇਸ਼ਾਂ ਵੱਲ ਜਾਈਏ, ਸ਼ਹਿਰ 'ਚੋਂ ਨਿਕਲ ਕੇ ਬੜੇ ਸ਼ਹਿਰਾਂ ਵੱਲ ਹਰ ਕੋਈ ਭੱਜਦਾ ਆ, ਅਤੇ ਤੁਸੀਂ ਉਸ ਲਾਈਫ ਨੂੰ ਛੱਡ ਕੇ, ਉਸ ਜ਼ਿੰਦਗੀ ਨੂੰ ਛੱਡ ਕੇ ਕਿਸਾਨੀ ਖੇਤਰ ਦੇ ਵਿੱਚ ਵਾਪਸ ਮੁੜੇ, ਪਿੰਡ ਦੇ ਵਿੱਚ ਵਾਪਸ ਮੁੜੇ, ਪਿੰਡ ਦੇ ਬੱਚਿਆਂ ਨੂੰ ਸਿਖਾਉਣਾ, ਪਿੰਡ ਦੇ ਬੱਚਿਆਂ ਨੂੰ ਸੰਗੀਤ ਨਾਲ ਜੋੜਨਾ, ਇਹ ਸਾਰਾ ਸਬਬ ਮਤਲਬ ਬਾਕੀ ਨੌਜਵਾਨ ਪੀੜ੍ਹੀ ਤੋਂ ਬਿਲਕੁਲ ਹਟ ਕੇ ਆ, ਇਹ ਸਾਰੀ ਸੋਚ ਰਣਜੋਤ ਸਿੰਘ ਦੇ ਦਿਮਾਗ 'ਚ ਕਿਵੇਂ ਆਈ?
ਇਹ ਆਪਾਂ ਜੋ ਚੀਜ਼ ਹੈ ਖੇਤੀ ਦੀ ਜਾਂ ਪਿੰਡ 'ਚ ਰਹਿਣਾ, ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਕੋਲ ਸਿੱਖੀ, ਖੇਤੀ ਕਰਨੀ, ਗਾਉਣਾ, ਅਕਾਲ ਪੁਰਖ ਲਈ ਗਾਉਣਾ, ਇਹ ਆਪਾਂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪਣੇ ਬਜ਼ੁਰਗਾਂ ਕੋਲ, ਜੋ ਰਾਗੀ ਢਾਡੀ ਕਵੀਸ਼ਰ ਹੋਏ ਨੇ ਉਹਨਾਂ ਦੇ ਕੋਲੋਂ ਇਹ ਸਿੱਖੀ ਹੈ। ਅਤੇ ਆਪਾਂ ਖੁਦ ਜੇ ਇੱਕ ਮਾਡਰਨ ਆ, ਸਿੱਖੀ ਪੰਜਾਬੀਅਤ ਦੁਨੀਆ ਦੇ ਹਰ ਇੱਕ ਖੇਤਰ ਨਾਲੋਂ ਮਾਡਰਨ ਆ, ਹਰ ਖੇਤਰ ਨਾਲੋਂ ਆਧੁਨਿਕ ਆ ਚੀਜ਼ ਇਹ। ਅਤੇ ਇਸ ਕਰਕੇ ਮੈਂ ਇੱਥੇ ਰਹਿਣਾ ਪਸੰਦ ਕਰਦਾ। ਜਿਹੜੀ ਪੰਜਾਬੀਅਤ ਆ ਉਹ ਆਪਣੇ ਆਪ 'ਚ ਖਾਸ ਹੈ, ਅਤੇ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਹੈ, ਅਤੇ ਮੈਂ ਇੱਥੇ ਰਹਿਣਾ ਪਸੰਦ ਕਰਦਾ।
ਫਿਰ ਕਦੇ ਦਿਲ ਨਹੀਂ ਕੀਤਾ ਵੀ ਪੰਜਾਬ ਤੋਂ ਬਾਹਰ ਨਿਕਲ ਕੇ ਬਾਹਰ ਦੀ ਦੁਨੀਆ ਜਿਹੜੀ ਉਹਨੂੰ ਵੇਖਿਆ ਜਾਵੇ?
ਨਹੀਂ ਜੀ, ਕੁਝ ਪੱਕੇ ਤੌਰ 'ਤੇ ਨਹੀਂ, ਕੁਝ ਕੁ ਦਿਨਾਂ ਲਈ ਬੰਦਾ ਕਿਤੇ ਘੁੰਮਣ ਜਾ ਸਕਦਾ, ਉਹ ਕਦੇ ਮਨ ਕਰ ਆਉਂਦਾ, ਨਹੀਂ ਤਾਂ ਮੇਰਾ ਜ਼ਿਆਦਾ ਪਿੰਡ ਰਹਿਣ ਨੂੰ ਹੀ ਮਨ ਕਰਦਾ।
ਅਤੇ ਜੇ ਆਪਾਂ ਸਾਜ਼ਾਂ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਤੰਤੀ ਸਾਜ਼ ਨੇ, ਇਹਨਾਂ ਤੋਂ ਇਲਾਵਾ ਕੋਈ ਹੋਰ ਸਾਜ਼ ਵੀ ਕਦੇ ਤੁਸੀਂ ਮਤਲਬ ਕੋਸ਼ਿਸ਼ ਕਰਦੇ ਹੋ ਵਜਾਉਣ ਦੀ ਜਾਂ ਉਹਨਾਂ ਨੂੰ ਵਜਾਉਂਦੇ ਹੋ?
ਹਾਂਜੀ ਬਿਲਕੁਲ, ਸਾਜ਼ਾਂ ਦੇ ਪ੍ਰਕਾਰ ਹੁੰਦੇ ਨੇ, ਤੰਤੀ ਸਾਜ਼, ਅਵਨਿਤ ਸਾਜ਼, ਸ਼ਸ਼ੀਰ ਸਾਜ਼, ਘਣ ਸਾਜ਼, ਕਈ ਟਣਕਾਰ ਨਾਲ ਵੱਜਣ ਵਾਲੇ ਸਾਜ਼, ਜਿਹੜੇ ਲੱਕੜ ਸਾਜ਼ ਖੜਤਾਲਾਂ ਹੁੰਦੀਆਂ ਨੇ ਉਹਨਾਂ ਨੂੰ ਘਣ ਸਾਜ਼ ਕਿਹਾ ਜਾਂਦਾ ਹੈ, ਅਵਨਿਤ ਸਾਜ਼ ਢੋਲਕੀ ਤਬਲਾ, ਸ਼ਸ਼ੀਰ ਸਾਜ਼ ਜਿਹੜੇ ਹਵਾ ਨਾਲ ਵੱਜਦੇ ਨੇ, ਜਦੋਂ ਕੋਈ ਆਪਾਂ ਕਿਸੇ ਨੂੰ ਵਜਾਉਂਦੇ ਵੇਖਦੇ ਹਾਂ ਫਿਰ ਉਹਨੂੰ ਬੇਨਤੀ ਕਰੀਦੀ ਵੀ ਸਾਨੂੰ ਵਜਾ ਕੇ ਵੇਖ ਲੈਂਦੇ, ਉਹ ਹਰ ਤਰ੍ਹਾਂ ਸਾਜ਼ ਵਜਾਉਣ ਦੀ ਕੋਸ਼ਿਸ਼ ਕਰੀਦੀ ਹੈ। ਹਰ ਇੱਕ ਸਾਜ਼ ਦੀ ਆਪਣੀ ਖਾਸੀਅਤ ਹੈ ਅਤੇ ਹਰ ਇੱਕ ਸਾਜ਼ ਨੂੰ ਵਜਾ ਕੇ ਬੜਾ ਆਨੰਦ ਮਹਿਸੂਸ ਹੁੰਦਾ।
ਤੇਰੇ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਕਾਲ ਰੂਪ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਗ੍ਰਸਥ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਆ, ਅਤੇ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਇਹਨਾਂ ਰਿਸ਼ਤਿਆਂ ਤੋਂ ਬਹੁਤ ਦੂਰ ਭੱਜਦੀ ਆ। ਜੇ ਕਿਸੇ ਦਾ ਵਿਆਹ ਹੋ ਜਾਂਦਾ ਹੈ ਤਾਂ ਦਿਨਾਂ ਵਿੱਚ ਇੱਕ ਮਨ ਮੁਟਾਵ ਹੋਣ ਦੇ ਨਾਲ ਹੀ ਉਹ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਪਹੁੰਚ ਜਾਂਦੇ ਨੇ, ਅਤੇ ਤੁਹਾਡਾ ਕੀ ਕਹਿਣਾ ਕਿ ਗ੍ਰਹਿਸਥੀ ਨੂੰ ਕਿਵੇਂ ਚਲਾਉਣਾ ਚਾਹੀਦਾ ਆ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਗ੍ਰਹਿਸਥੀ ਨੂੰ ਇੱਕ ਵਧੀਆ ਰੂਪ ਦੇ ਵਿੱਚ ਵਧੀਆ ਰਸਤੇ 'ਤੇ ਚਲਾ ਸਕਦੀਆਂ ਨੇ?
ਬਾਬੇ ਨਾਨਕ ਤਾਂ ਹਰ ਇੱਕ ਚੀਜ਼ ਦੱਸੀ ਹੈ, ਕੋਈ ਚੀਜ਼ ਅਧੂਰੀ ਨਹੀਂ। ਹੁਣ ਪੰਜ ਵਿਕਾਰ ਹੀ ਲੈ ਲਓ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੇ ਲਿਮਿਟ ਦੇ ਵਿੱਚ ਨੇ ਤਾਂ ਤੁਹਾਡੀ ਗ੍ਰਹਿਸਥ ਜੀਵਨ, ਤੁਹਾਡਾ ਜੀਵਨ ਸਾਥੀ ਜਾਂ ਬਾਕੀ ਮਾਂ ਪਿਓ ਪਰਿਵਾਰ ਵਾਲੇ, ਜੇ ਪੰਜੇ ਹੀ ਲਿਮਿਟ ਦੇ ਵਿੱਚ ਚੱਲ ਰਹੇ ਨੇ ਤੁਹਾਡੇ ਅੰਦਰ ਤੁਹਾਡੇ ਜੀਵਨ 'ਚ, ਤਾਂ ਕਦੇ ਵੀ ਪਰਿਵਾਰ 'ਚ ਖਰਾਬੀ ਨਹੀਂ ਆਉਂਦੀ, ਨਾ ਹੀ ਆਪਣੇ ਜੀਵਨ ਸਾਥੀ ਨਾਲ ਅਤੇ ਨਾ ਹੀ ਹੋਰ ਪਰਿਵਾਰਕ ਮੈਂਬਰਾਂ ਨਾਲ। ਜੇ ਆਪਾਂ ਹੁਣ ਗੁਰੂ ਨਾਨਕ ਸਾਹਿਬ ਨੂੰ ਫੋਲੋ ਕਰਦੇ ਹਾਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜੇ ਆਪਾਂ ਤਿੰਨੇ ਚੀਜ਼ਾਂ ਕਰਦੇ ਹਾਂ ਤਾਂ ਸਮਾਜਿਕ ਸੱਭਿਆਚਾਰ ਜਿਹੜਾ, ਸਮਾਜਿਕ ਸਮਾਨਤਾ ਬੜੀ ਵਧੀਆ ਚੱਲਦੀ ਰਹਿੰਦੀ ਹੈ। ਆਪਾਂ ਉਹਨਾਂ ਚੀਜ਼ਾਂ ਨੂੰ ਜਿੰਨਾ ਚਿਰ ਫੋਲੋ ਕਰਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ।
ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਐਵੇਂ ਦਾ ਦੌਰ ਚੱਲ ਰਿਹਾ ਜਦੋਂ ਜਿਹੜੀ ਕਿਸਾਨੀ ਹੈ ਸਾਡੀ ਉਹ ਕਰਜ਼ੇ ਦੀ ਮਾਰ ਹੇਠ ਹੈ, ਅਤੇ ਜਿਹੜਾ ਸਾਡਾ ਨੌਜਵਾਨ ਵਰਗ ਹੈ ਉਹ ਡਿਪਰੈਸ਼ਨ ਦੇ ਵਿੱਚ ਜਾਂ ਨਸ਼ਿਆਂ ਦੇ ਨਾਲ ਜੁੜ ਚੁੱਕਿਆ, ਅਤੇ ਮੇਰਾ ਖਿਆਲ ਹੈ ਸਾਡੇ ਦਰਸ਼ਕ ਵੀ ਇਸ ਨਾਲ ਸਹਿਮਤ ਹੋਣਗੇ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਸਹੀ ਰਸਤੇ ਤੋਂ ਜਿਹੜੀ ਉਹ ਭਟਕ ਚੁੱਕੀ ਹੈ। ਪਰ ਜਦੋਂ ਅਸੀਂ ਤੁਹਾਡੇ ਬਾਰੇ ਪੜ੍ਹਦੇ ਹਾਂ ਨਾ, ਵੀ ਰਣਜੋਤ ਕਹਿੰਦੇ ਨੇ ਵੀ ਜਦੋਂ ਮੈਂ ਸਵੇਰੇ ਉੱਠਦਾ ਹਾਂ ਅਤੇ ਜਦੋਂ ਮੇਰੇ ਕੰਨਾਂ 'ਚ ਜਪਜੀ ਸਾਹਿਬ ਦੀ ਆਵਾਜ਼ ਪੈਂਦੀ ਆ, ਸ਼ਾਮ ਨੂੰ ਜਦੋਂ ਰਹਿਰਾ ਸਾਹਿਬ ਦੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਆ, ਤਾਂ ਮੈਨੂੰ ਉਦੋਂ ਇੱਕ ਸੁਪਨਾ ਮੇਰੇ ਅੰਦਰ ਆਉਂਦਾ ਆ ਕਿ ਜਿਹੜਾ ਮੇਰਾ ਸਾਰਾ ਪੰਜਾਬ ਹੈ, ਪੰਜਾਬ ਦੇ ਨੌਜਵਾਨ ਸਵੇਰੇ ਉੱਠ ਕੇ ਸਾਜ਼ਾਂ ਦੇ ਨਾਲ ਜਪਜੀ ਸਾਹਿਬ ਕਰਨ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਕਰਨ, ਉਸ ਨੌਜਵਾਨ ਪੀੜ੍ਹੀ ਨੂੰ ਕੀ ਸੇਧ ਦੇਣਾ ਚਾਹੋਗੇ ਜਿਹੜੀ ਆਪਣੇ ਇੱਕ ਸਹੀ ਮਾਰਗ ਤੋਂ ਭਟਕ ਚੁੱਕੀ ਆ? ਹੁਣ
ਜੋ ਸੇਧ ਆਪਾਂ ਗੁਰੂ ਸਾਹਿਬ ਤੋਂ ਜਾਂ ਪੁਰਾਣੇ ਗੁਰਸਿੱਖਾਂ ਤੋਂ ਲਈਏ, ਗੱਲ ਅੱਜ ਦੀ ਨੌਜਵਾਨੀ ਦੀ ਜੋ ਆਪਣੇ ਰਸਤੇ ਤੋਂ ਭਟਕ ਚੁੱਕੀ ਏ, ਕਰਜ਼ੇ ਹੇਠ ਆ ਗਈ ਏ, ਨਸ਼ਿਆਂ ਦੀ ਲਪੇਟ 'ਚ ਆ ਗਈ ਏ, ਉਹ ਕਿਉਂ ਆਈ ਏ? ਜਿਹੜੇ ਪੁਰਾਣੇ ਗੁਰਸਿੱਖ ਹਨ ਉਹਨਾਂ ਕੋਲ ਕੀ ਸੀ ਵੀ ਜੋ ਐਡੇ ਦ੍ਰਿੜ ਹਨ, ਐਡੇ ਹੌਂਸਲੇ ਵਾਲੇ ਸਨ, ਜਿਨ੍ਹਾਂ ਦੇ ਇਤਿਹਾਸ ਦੀਆਂ ਆਪਾਂ ਮਿਸਾਲਾਂ ਦਿੰਦੇ ਹਾਂ, ਪਰ ਜੋ ਅਸੀਂ ਅੱਜ ਹਾਂ, ਸਾਡੇ ਕੋਲ ਬਿਲਕੁਲ ਵੀ, ਸਾਡੇ ਜਿਹੜੇ ਦਿਮਾਗ ਨੇ ਬੜੇ ਹਲਕੇ ਨੇ ਜਾਂ ਕਰਜ਼ੇ ਹੇਠ ਆਏ ਹਾਂ, ਨਸ਼ਿਆਂ ਦੀ ਲਪੇਟ 'ਚ ਹਾਂ, ਉਹਨਾਂ 'ਚ ਉਹਨਾਂ ਦੇ ਜੀਵਨ 'ਚ, ਸਾਡੇ ਜੀਵਨ 'ਚ ਕੀ ਹੈ ਵੀ ਜਿਹੜੇ ਆਪਾਂ ਇੰਨੇ ਗਿਰ ਚੁੱਕੇ ਹਾਂ? ਪੁਰਾਣੇ ਗੁਰਸਿੱਖਾਂ ਕੋਲ ਗੁਰੂ ਸਾਹਿਬਾਂ ਨੇ ਜਿਹੜੇ ਸਾਜ਼ ਦਿੱਤੇ ਸਨ, ਬਾਣੀ ਲਿਖੀ ਰਾਗਾਂ ਦੇ ਵਿੱਚ, ਬਾਣੀ ਉਹ ਸਿੱਧੀ ਵੀ ਲਿਖ ਸਕਦੇ ਸਨ, ਪਰ ਰਾਗ ਦਾ ਹੀ ਨਾਂ ਪਹਿਲਾਂ ਕਿਉਂ ਲਾਇਆ? ਇਹ ਸੰਗੀਤ ਦਾ ਬੜਾ ਅਹਿਮ ਮੁੱਦਾ ਹੈ ਜਿਹਦੇ ਆਪਾਂ ਨੂੰ ਜ਼ਰੂਰ ਵਿਚਾਰਨਾ ਚਾਹੀਦਾ। ਆਪਾਂ ਪਹਿਲਾਂ ਪੰਕਤੀ ਨੂੰ ਹੀ ਫੜ ਲੈਂਦੇ ਹਾਂ ਅਤੇ ਉਹਦੇ ਅਰਥ ਕਰਨ ਲੱਗ ਜਾਂਦੇ ਹਾਂ, ਚਲੋ ਉਹ ਵੀ ਚੰਗੀ ਗੱਲ ਹੈ, ਪਰ ਆਪਾਂ ਰਾਗ ਨੂੰ ਕਿਉਂ ਟੱਪ ਕੇ ਚੱਲ ਜਾਂਦੇ ਹਾਂ, ਉਹਨੂੰ ਗਾਉਣਾ ਚਾਹੀਦਾ ਆ। ਜਿਹੜੇ ਪੁਰਾਤਨ ਸਿੰਘ ਹਨ, ਪੁਰਾਣੇ ਸਿੰਘ ਗੁਰੂ ਸਾਹਿਬ ਦੇ ਟਾਈਮ ਜਾਂ ਬਾਅਦ 'ਚ, ਉਹ ਉਸ ਰਾਗ 'ਚ ਜਿਸ ਰਾਗ 'ਚ ਬਾਣੀ ਲਿਖੀ ਹੈ ਉਸੇ ਰਾਗ ਦੇ ਵਿੱਚ ਗਾਉਂਦੇ ਸਨ। ਇਹਨਾਂ ਰਾਗਾਂ ਦੀ, ਸਾਜ਼ਾਂ ਦੀ ਆਸ, ਇਹਨਾਂ ਦੀ ਗੂੰਜ ਕਹਿ ਲਓ ਇੱਦਾਂ ਦੀ ਹੈ ਵੀ ਆਪਣੇ ਆਪ ਹੀ ਠਹਿਰਾ ਆਪਣੇ ਮਨ 'ਚ ਕਰ ਦਿੰਦੀ ਹੈ। ਜਦੋਂ ਕੀਰਤਨ ਹੁੰਦਾ ਪਹਿਲਾਂ ਸ਼ਾਨ ਵੱਜਦੀ ਹੈ, ਇਕੱਲੇ ਸਾਜ਼ ਵੱਜਦੇ ਨੇ ਉਸੇ ਰਾਗ ਦੇ ਵਿੱਚ ਜਿਸ ਰਾਗ ਦੇ ਵਿੱਚ ਸ਼ਬਦ ਪੜ੍ਹਿਆ ਜਾਣਾ। ਜਦੋਂ ਸਾਜ਼ ਇਕੱਠੇ ਵੱਜਦੇ ਨੇ ਉਹਨਾਂ ਦੀ ਗੂੰਜ ਐਸੀ ਹੁੰਦੀ ਹੈ, ਉਹਨਾਂ ਦੀ ਆਸ ਐਸੀ ਹੁੰਦੀ ਹੈ ਵੀ ਤੁਹਾਡੇ ਅੰਦਰ ਨੂੰ ਟਿਕਾ ਦਿੰਦੀ ਹੈ, ਹੋਰ ਵਿਕਾਰਾਂ ਤੋਂ ਸੋਚਾਂ ਤੋਂ ਮਨ ਪਰੇ ਹੋ ਕੇ ਟਿਕ ਜਾਂਦਾ। ਉਹ ਜਿਹੜੀ ਗੂੰਜ, ਜਿਹੜੀ ਆਸ ਆ, ਉਹਨੂੰ ਲਫਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜੋ ਤੁਸੀਂ ਕੀਰਤਨ ਸੁਣਿਆ, ਜੋ ਤੁਹਾਨੂੰ ਮਹਿਸੂਸ ਹੋਇਆ, ਉਹੀ ਇਹਨਾਂ ਸਾਜ਼ਾਂ ਦੀ ਖਾਸੀਅਤ ਹੈ। ਪੁਰਾਣੇ ਗੁਰਸਿੱਖਾਂ ਕੋਲ ਉਹ ਚੀਜ਼ ਸੀਗੀ, ਉਹਨਾਂ ਸਾਜ਼ਾਂ ਦੀ ਨੇੜਤਾ, ਉਸੇ ਰਾਗ 'ਚ ਬਾਣੀ ਨੂੰ ਗਾਉਣਾ, ਉਹ ਆਪ ਮੁਹਾਰੇ ਹੀ ਸਾਡੇ ਅੰਦਰ ਸਹਿਣਸ਼ੀਲਤਾ, ਅਨੁਸ਼ਾਸਨ 'ਚ ਰਹਿਣਾ। ਫਿਰ ਬਾਬੇ ਵੱਲੋਂ ਦਿੱਤੇ ਹੋਕੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹਦੇ 'ਤੇ ਉਹ ਪਹਿਰਾ ਦਿੰਦੇ ਸਨ, ਕਿਰਤ ਕਰਦੇ ਸਨ, ਨਾਮ ਜਪਦੇ ਸਨ, ਵੰਡ ਛਕਦੇ ਸਨ। ਜੇ ਆਪਾਂ ਕਿਰਤ ਕਰਾਂਗੇ ਸਰੀਰਕ ਤੌਰ 'ਤੇ ਫਿੱਟ ਰਹਾਂਗੇ, ਸਾਨੂੰ ਡਾਕਟਰਾਂ ਕੋਲ ਜਾਂ ਵੈਦਾਂ ਕੋਲ ਨਹੀਂ ਜਾਣਾ ਪਏਗਾ। ਨਾਮ ਜਪਾਂਗੇ, ਮਾੜੇ ਕੰਮ ਨਹੀਂ ਕਰਾਂਗੇ, ਵੇਸ਼ਵਾਵਾਂ ਦਾ ਨਾਚ ਨਹੀਂ ਸੁਣਾਂਗੇ, ਮਾੜੇ ਗਾਣੇ ਨਹੀਂ ਸੁਣਾਂਗੇ, ਵੰਡ ਕੇ ਛਕਾਂਗੇ। ਹੁਣ ਜੇ ਆਪਾਂ ਵੰਡ ਕੇ ਛਕਣ ਲੱਗ ਪਏ, ਜੇ ਮੇਰੇ ਕੋਲ ਕੁਝ ਨਹੀਂ, ਤੁਹਾਡੇ ਕੋਲ ਜ਼ਿਆਦਾ, ਤੁਸੀਂ ਮੈਨੂੰ ਦਿਓਗੇ, ਜੇ ਤੁਹਾਡੇ ਕੋਲ ਕਦੇ ਨਹੀਂ ਕੁਛ ਨਹੀਂ, ਤਾਂ ਮੈਂ ਉਸ ਬੋਲ 'ਤੇ ਪਹਿਰਾ ਦਿੰਦਾ ਹੋਇਆ ਤੁਹਾਨੂੰ ਜ਼ਰੂਰ ਦਾਂਗਾ। ਇਸ ਤਰੀਕੇ ਨਾਲ ਸਮਾਜਿਕ ਬੈਲੈਂਸ ਬਣਿਆ ਸੀਗਾ। ਉਦੋਂ ਕਰਜ਼ਾਈ ਵੀ ਨਹੀਂ ਲੋਕ, ਫਿਰ ਨਾ ਤੁਸੀਂ ਕਰਜ਼ੇ ਡੁੱਬੋਗੇ, ਨਾ ਮੈਂ ਕਰਜ਼ੇ ਡੁੱਬਾਂਗਾ।
ਜਿਵੇਂ ਤੁਸੀਂ ਕਿਰਤ ਦੀ ਗੱਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਬਹੁਤ ਘੱਟ, ਤੁਹਾਡੇ ਕੋਲ ਜ਼ਮੀਨ ਹੈ ਜਿਵੇਂ, ਹੈ ਨਾ, ਬਟ ਤੁਹਾਡਾ ਜਿਹੜਾ ਸਾਰਾ ਆਰਥਿਕ ਤੌਰ 'ਤੇ ਜਿਹੜੀ ਵੀ ਤੁਹਾਡਾ ਖਾਣਾ ਪਾਣੀ ਹੈ ਨਾ, ਜੋ ਵੀ ਚੱਲਦਾ ਹੈ, ਸਾਰਾ ਆਰਥਿਕ ਸਥਿਤੀ ਹੈ ਜਿਹੜੀ ਤੁਹਾਡੀ, ਉਹ ਸਿਰਫ ਖੇਤੀ 'ਤੇ ਨਿਰਭਰ ਕਰਦੀ ਆ।
ਬਿਲਕੁਲ।
ਅਤੇ ਉਹਨਾਂ ਨੂੰ ਫਿਰ ਇੰਨੀ ਘੱਟ ਦੇ ਵਿੱਚ ਤੁਸੀਂ ਆਪਣੀ ਪੂਰੀ ਜਿਹੜੀ ਆਰਥਿਕ ਸਥਿਤੀ ਨੂੰ ਸੰਭਾਲਿਆ ਹੋਇਆ, ਬੈਲੈਂਸ ਕੀਤਾ ਹੋਇਆ ਉਹਨੂੰ ਪੂਰੀ ਚੰਗੀ ਤਰ੍ਹਾਂ, ਹੈ ਨਾ। ਪਰ ਅੱਜ ਕੱਲ੍ਹ ਦੇ ਜਿਹੜੇ ਮੈਂ ਨੌਜਵਾਨਾਂ ਦੀ ਗੱਲ ਕਰਦੀ ਹਾਂ ਤਾਂ ਉਹਨਾਂ ਦੀ, ਅੱਜ ਆਪਾਂ ਰੋਜ਼ ਖਬਰਾਂ ਪੜ੍ਹਦੇ ਹਾਂ ਕਿਸੇ ਨੇ ਖੁਦਕੁਸ਼ੀ ਕਰ ਲਈ, ਇੰਨੇ ਜ਼ਿਆਦਾ ਕਿੱਲੇ ਹੋਣ ਦੇ ਬਾਵਜੂਦ ਵੀ ਖੁਦਕੁਸ਼ੀ ਕਰ ਲੈਂਦੇ ਨੇ, ਤਾਂ ਫਿਰ ਇਹ ਕੀ ਚੀਜ਼ ਹੈ, ਕਿਹੜੀ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਘਾਟ ਆ ਜਾਂ ਕੀ ਇਹ ਚੀਜ਼ ਆ?
ਹਾਂਜੀ, ਇੱਕ ਤਾਂ ਆਤਮ ਵਿਸ਼ਵਾਸ ਦੀ ਘਾਟ ਹੈ, ਇੱਕ ਕਿਸੇ ਦੇ ਪਿੱਛੇ ਲੱਗ ਕੇ ਉਹ ਕੰਮ ਕਰ ਲੈਣਾ, ਇਹਦੇ 'ਚ ਇੱਕ ਮੀਡੀਆ ਦਾ ਵੀ ਬੜਾ ਭੈੜਾ ਰੋਲ ਹੈ ਇਸ ਚੀਜ਼ ਨੂੰ ਉਥਲ ਪੁਥਲ ਕਰਨ ਦੇ ਵਿੱਚ। ਹੁਣ ਵੇਖੋ, ਜ਼ਿਆਦਾਤਰ ਕਈ ਮੈਂ ਵੇਖਣਾ ਜਿਹੜੇ ਜੇਲ੍ਹਾਂ 'ਚ ਲੋਕ ਹੋ ਕੇ ਆਉਂਦੇ ਨੇ, ਤਕਰੀਬਨ ਸੁਧਰਦੇ ਨੇ, ਕੋਈ ਹੈ ਜਿਹੜਾ 100 'ਚੋਂ 5 ਜਾਣੇ ਖਰਾਬੀ ਕਰਨਗੇ, 95 ਸੁਧਰੇ ਹੋਣਗੇ, ਕਿਉਂਕਿ ਉਹਨਾਂ 'ਤੇ ਆ ਮਾੜੇ ਗਾਣਿਆਂ ਦਾ, ਮਾੜੇ ਮੀਡੀਆ ਦਾ ਪ੍ਰਭਾਵ ਨਹੀਂ ਹੁੰਦਾ। ਅਤੇ ਵੇਖੋ, ਉਸ ਇੱਕ ਪੁਰਾਣੇ ਟਰੈਕਟਰ ਨੇ ਵੀ ਉਹੀ ਕੰਮ ਕਰਨਾ ਅਤੇ ਨਵੇਂ ਨੇ ਵੀ ਉਹੀ ਕਰਨਾ। ਉਹ ਸਿਰਫ ਆ ਲੱਗੋ ਲੱਗੀ ਅੰਮਾ ਇੱਕ ਗਾਣੇ ਚੱਕਵਾਂ ਜਿਹਾ ਗਾਣਾ ਸੁਣ ਕੇ ਵੀ ਆਪਾਂ ਨਵਾਂ ਟਰੈਕਟਰ ਲੈ ਲੈਣਾ, ਵੀ ਆਹ ਤਗੜਾ ਇਹ ਦੂਜੇ ਨੂੰ ਖਿੱਚ ਕੇ ਲੈ ਜਾਏਗਾ। ਇੱਕ ਉਹ ਭੈੜੇ ਗਾਣੇ ਦੇ ਪ੍ਰਭਾਵ ਹੇਠ ਆ ਕੇ ਆਪਾਂ ਨਵਾਂ ਟਰੈਕਟਰ ਲੈ ਲੈਂਦੇ ਹਾਂ ਅਤੇ ਉਹ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਹਾਂ। ਉਹੀ ਫਿਰ ਗੱਲ ਨਾ, ਆਪਾਂ ਅਨੁਸ਼ਾਸਨ 'ਚ ਨਹੀਂ ਰਹਿੰਦੇ ਜੋ ਗੁਰੂ ਸਾਹਿਬ ਨੇ ਕਿਹਾ ਆ, ਸਹਿਣਸ਼ੀਲਤਾ ਨਹੀਂ ਰੱਖਦੇ, ਮਾੜੇ ਮੀਡੀਆ ਦੇ ਪ੍ਰਭਾਵ ਹੇਠ ਆ ਕੇ, ਮਾੜੇ ਗਾਣਿਆਂ ਦੇ ਪ੍ਰਭਾਵ ਹੇਠ ਆ ਕੇ ਆਪਾਂ ਜ਼ਮੀਨ ਥੋੜ੍ਹੀ ਆ, ਟਰੈਕਟਰ ਵੱਡਾ ਲੈ ਲੈਂਦੇ ਹਾਂ, ਉਹ ਕਰਜ਼ੇ ਹੇਠ ਆ ਜਾਂਦੇ ਹਾਂ। ਇਸ ਤਰੀਕੇ ਨਾਲ ਆਪਣੀ ਜਿਹੜੀ ਨੌਜਵਾਨੀ ਹੈ ਨਾ, ਇਹ ਗਲਤ ਰਾਹ ਪੈ ਰਹੀ ਹੈ। ਅਤੇ ਆਪਣੇ ਕੋਲ ਜਿਹੜੀ 3.5 ਕਿੱਲੇ ਪੈਲੀ ਆ, ਆਪਾਂ ਸਬਜ਼ੀ ਦੀ ਖੇਤੀ ਕਰਦੇ ਹਾਂ, ਰੋਜ਼ਾਨਾ ਕੁਝ ਟਾਈਮ ਜਾ ਕੇ ਪੈਲੀ 'ਚ ਕੰਮ ਕਰ ਆਈਦਾ, ਸਬਜ਼ੀ ਤਿਆਰ ਹੁੰਦੀ ਹੈ, ਵੇਚੀ ਦੀ ਆ, ਰੋਜ਼ਾਨਾ ਰੋਜ਼ਾਨਾ ਆਪਣਾ ਜਿਹੜਾ ਖਰਚ ਪਾਣੀ ਉਹ ਚੱਲਦਾ ਜਾਂਦਾ ਹੈ। ਅਤੇ ਬੜਾ ਵਧੀਆ ਚੱਲ ਰਿਹਾ, ਆਪਾਂ ਯੂਨੀਵਰਸਿਟੀ ਤੱਕ ਪੜ੍ਹ ਕੇ ਆਏ ਹਾਂ, ਪਰ ਉਹਦੀ ਰਹਿਮਤ ਨਾਲ ਅਜੇ ਤੱਕ ਕੋਈ ਕਰਜ਼ਾ ਵੀ ਨਹੀਂ ਦੇਣ ਵਾਲਾ ਕੁਛ ਨਹੀਂ, ਬੜਾ ਵਧੀਆ ਚੱਲਦਾ ਪਿਆ ਆ। ਅਤੇ ਆਮ ਕੋਈ 10-15 ਵਾਲੇ ਕਿੱਲਿਆਂ ਵਾਲੇ ਕਈਆਂ ਨੇ ਕਿੰਨਾ ਕਿੰਨਾ ਕਰਜ਼ ਚੁੱਕਿਆ ਹੋਇਆ, ਉਹ ਕਿ ਬੇਲੋੜਾ ਐਵੇਂ ਹੀ ਮਹਿੰਗੇ ਵਿਆਹ ਕਰ ਲਏ, ਕੁੜੀਆਂ ਨੂੰ ਕਾਰਾਂ ਦੇ ਦਿੱਤੀਆਂ ਜਾਂ ਮੁੰਡਿਆਂ ਨੂੰ ਐਸ਼ਪ੍ਰਸਤੀ ਕਰਾ ਦਿੱਤੀ, ਜੋ ਕਿ ਬੇਲੋੜੀਆਂ ਚੀਜ਼ਾਂ ਨੇ। 200-200 ਬੰਦਾ ਬਰਾਤ 'ਚ ਲੈ ਗਏ, ਇਹ ਫਿਰ ਬਾਬੇ ਦਾ ਹੁਕਮ ਨਹੀਂ ਨਾ ਮੰਨਦੇ, ਆਪਾਂ ਮੱਥਾ ਤਾਂ ਜ਼ਰੂਰ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਪਰ ਉਹ ਹੁਕਮ ਨਹੀਂ ਮੰਨਿਆ। ਅਤੇ ਇਹਨਾਂ ਚੀਜ਼ਾਂ ਕਰਕੇ ਫਿਰ ਆਪਾਂ ਕਰਜ਼ੇ ਹੇਠ ਆ ਜਾਂਦੇ ਹਾਂ, ਕਰਜ਼ੇ ਹੇਠ ਆ ਕੇ ਟੈਨਸ਼ਨ ਹੁੰਦੀ ਹੈ, ਚਿੰਤਾ ਹੁੰਦੀ ਹੈ, ਫਿਰ ਉਹ ਚਿੰਤਾ ਨਸ਼ੇ ਤੱਕ ਲੈ ਜਾਂਦੀ, ਨਸ਼ਾ ਫਿਰ ਰਹਿੰਦੀ ਵੀ ਵਕਾ ਦਿੰਦਾ। ਇਸ ਤਰੀਕੇ ਨਾਲ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ, ਬਾਣੀ 'ਤੇ ਲੜ ਲੱਗਣਾ ਪਏਗਾ, ਉਹਨੂੰ ਸਮਝਣਾ ਪਏਗਾ, ਨਹੀਂ ਤਾਂ ਉਹ ਰਟਣ ਦਾ ਵੀ ਕੋਈ ਫਾਇਦਾ ਨਹੀਂ।
ਪੰਜਾਬ ਦੇ ਹਾਲਾਤਾਂ ਬਾਰੇ ਆਪਾਂ ਗੱਲ ਕੀਤੀ, ਅਲਾਪਦਾ ਬਹੁਤ ਨੇ ਪੰਜਾਬ 'ਚ, ਬੁਰਾਈਆਂ ਬਹੁਤ ਚੱਲ ਰਹੀਆਂ ਨੇ, ਇਹਨਾਂ ਸਾਰੀਆਂ ਬੁਰਾਈਆਂ ਨਾਲ ਨਜਿੱਠਿਆ ਕਿਵੇਂ ਜਾ ਸਕਦਾ?
ਇਹਨਾਂ ਦਾ ਹੱਲ ਬੜਾ ਸੌਖਾ ਵੀ ਹੈ, ਆਪਣਾ ਜੀਵਨ ਸੁਧਾਰਨਾ ਪਏਗਾ। ਜੇ ਤਾਂ ਮੈਂ ਕੁਝ ਸੁਧਾਰਨਾ ਚਾਹੁੰਦਾ ਤਾਂ ਮੇਰਾ ਜੀਵਨ ਬੜਾ ਸਹੀ ਹੋਣਾ ਚਾਹੀਦਾ, ਮੈਂ ਕਰੈਕਟਰ ਪੱਖੋਂ ਬੜਾ ਸਹੀ ਹੋਣਾ ਚਾਹੀਦਾ। ਦੇਖੋ, ਜਦੋਂ ਪੁਰਾਣਾ ਸਮਾਂ ਸੀਗਾ, ਸਾਡੇ 1 ਰੁਪਈਏ ਦੇ $13 ਬਣਦੇ ਸਨ, ਹੁਣ ਸਾਡੇ 'ਚ ਅਨਪੜ੍ਹਤਾ ਇੰਨੀ ਜ਼ਿਆਦਾ ਆ ਚੁੱਕੀ ਹੈ, ਜਿਹੜੇ ਪੁਰਾਣੇ ਲੋਕ ਜ਼ਿਆਦਾ ਪੜ੍ਹੇ ਲਿਖੇ ਹਨ, ਸਾਡੀ ਅਨਪੜ੍ਹਤਾ ਦਾ ਇੰਨਾ ਲੈਵਲ ਵੱਧ ਚੁੱਕਾ ਵੀ ਸਾਡੇ ਇੱਕ ਰੁਪਈਏ ਦਾ ਮੁੱਲ ਹੀ ਨਹੀਂ ਦਿਆ। ਜਿਹੜੇ $13 ਬਣਦੇ ਸਨ, ਅੱਜ $1 ਦਾ ਇੱਧਰ 60-65 ਰੁਪਈਏ ਬਣਦੇ ਪਏ ਨੇ। ਉਹ ਕਿਉਂ? ਸਾਡੇ 'ਚ ਅਨਪੜ੍ਹਤਾ ਜ਼ਿਆਦਾ ਆ ਗਈ ਹੈ। ਸਾਨੂੰ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਲੈਵਲ ਤੱਕ ਪੜ੍ਹਾਉਣਾ ਪਏਗਾ। ਜਿਹੜੀਆਂ ਆਪਣੀਆਂ ਸੰਸਥਾਵਾਂ ਨੇ, ਸ਼੍ਰੋਮਣੀ ਕਮੇਟੀ ਜਾਂ ਹੋਰ ਕਈ ਸੰਸਥਾਵਾਂ ਚੱਲਦੀਆਂ ਨੇ, ਉਹਨਾਂ ਨੂੰ ਹੰਭਲਾ ਮਾਰ ਕੇ ਬੱਚਿਆਂ ਨੂੰ ਯੂਨੀਵਰਸਿਟੀ ਲੈਵਲ ਤੱਕ ਪੜ੍ਹਾਇਆ ਜਾਵੇ। ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ, ਅਤੇ ਜ਼ਿਆਦਾਤਰ ਨੌਜਵਾਨ ਇਹਨੂੰ ਹੱਥੀਂ ਕੰਮ ਕਰਨ ਦੀ, ਮਤਲਬ ਹੱਥੀਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਕਦੇ ਲਾਹੌਰ ਲੋਕ ਬਾਹਰੋਂ ਪੜ੍ਹਨ ਆਉਂਦੇ ਹੁੰਦੇ ਸਨ, ਅੱਜ ਸਾਨੂੰ ਐਪਲੀਕੇਸ਼ਨਾਂ ਦੇ ਕੇ ਬਾਹਰ ਪੜ੍ਹਨ ਜਾਣਾ ਪੈਂਦਾ ਹੈ। ਉਹ ਤਾਂ ਹੀ ਹੋਏਗਾ ਜੇ ਸਾਡੀ ਪੜ੍ਹਾਈ ਦਾ ਲੈਵਲ ਉੱਚਾ ਹੋਏਗਾ, ਆਪਣੀ ਅਨਪੜ੍ਹਤਾ ਨੂੰ ਘਟਾਵਾਂਗੇ।
ਅਤੇ ਸੰਗੀਤ ਦੇ ਖੇਤਰ ਦੇ ਵਿੱਚ ਜਿਹੜੇ ਵਿਦਿਆਰਥੀ ਇਸ ਟਾਈਮ ਕੰਮ ਕਰ ਰਹੇ ਨੇ, ਉਹਨਾਂ ਨੂੰ ਕੀ ਸੇਧ ਦੇਣਾ ਚਾਹੋਗੇ?
ਬੜੀ ਅਹਿਮ ਗੱਲ ਹੈ, ਕਿਉਂਕਿ ਸੰਗੀਤ ਬੜਾ ਮਨ 'ਤੇ ਪ੍ਰਭਾਵ ਪਾਉਂਦਾ। ਜਿੱਦਾਂ ਆਪਾਂ ਕੀਰਤਨ ਕਰ ਰਹੇ ਹਾਂ, ਸਭ ਦੇ ਮਨ ਆਨੰਦ 'ਚ ਜੁੜ ਗਏ ਸਨ, ਅਤੇ ਇਸ ਤਰ੍ਹਾਂ ਹੀ ਜਿਹੜੀ ਨੌਜਵਾਨੀ ਹੈ ਉਹਨੂੰ ਮਾੜੀ ਜਿਹੀ ਤੀਲੀ ਲਾਉਣ ਦੀ ਗੱਲ ਹੁੰਦੀ ਹੈ, ਉਸੇ ਬੰਨੇ ਭੜਕ ਪੈਂਦੀ ਹੈ। ਮਾੜਾ ਲਿਖਿਆ ਜਾਣ ਵਾਲਾ ਗਾਣਾ ਮਾੜੇ ਤਰੀਕੇ ਨਾਲ ਉਹਦੀ ਵੀਡੀਓ ਬਣਾ ਕੇ ਪੇਸ਼ ਕਰਨੀ, ਉਹ ਥੋੜ੍ਹਾ ਆਪਣਾ ਫਰਜ਼ ਸਮਝਦੇ ਹੋਏ ਵੀਡੀਓ ਡਾਇਰੈਕਟਰਾਂ ਨੂੰ ਵੀ, ਕਲਾਕਾਰਾਂ ਨੂੰ ਵੀ ਇਹ ਸੰਕੋਚ ਰੱਖਣਾ ਚਾਹੀਦਾ ਹੈ ਵੀ ਜਿਹੜੀ ਚੰਗੀ ਚੀਜ਼ ਚੰਗੀ ਸੇਧ ਦਿੰਦੀ ਹੈ ਉਹਨੂੰ ਹੀ ਪੇਸ਼ ਕੀਤਾ ਜਾਵੇ। ਬਿਲਕੁਲ ਪੈਸੇ ਦਾ ਹੀ ਮਕਸਦ ਨਾ ਰੱਖਿਆ ਜਾਵੇ ਵੀ ਇਹ ਮਾੜੀ ਚੀਜ਼ ਪੇਸ਼ ਕਰਕੇ ਇਹਨੂੰ ਲੋਕ ਵੱਧ ਵੇਖਣਗੇ, ਸਾਡੇ ਪੈਸੇ ਵੱਧ ਬਣਨਗੇ, ਪਰ ਜ਼ਿੰਦਗੀ ਬੜੀ ਛੋਟੀ ਜਿਹੀ ਹੈ। ਅਨੇਕਾਂ ਹੀ ਆਪਣੇ ਕੋਲ ਵਿਸ਼ੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਆਪਾਂ ਲਿਖ ਸਕਦੇ ਹਾਂ, ਗਾ ਸਕਦੇ ਹਾਂ। ਹੁਣ ਸਿਰਫ ਇੱਕ ਕੁੜੀ ਪਿੱਛੇ ਗੇੜੀ ਮਾਰਨਾ ਹੀ ਨਹੀਂ ਰਹਿ ਗਿਆ ਟੌਪਿਕ, ਬੜੇ ਟੌਪਿਕ ਨੇ ਜਿਨ੍ਹਾਂ 'ਤੇ ਗਾਇਆ ਜਾ ਸਕਦਾ ਆ, ਜਿਹਨੂੰ ਲੋਕ ਪਸੰਦ ਵੀ ਕਰਨਗੇ,
ਸਾਜ਼ਾਂ ਨਾਲ ਵੀ ਜੁੜਿਆ ਜਾ ਸਕਦਾ।
ਬਿਲਕੁਲ ਜੀ।
ਸੋ ਰਣਜੋਤ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਉਮੀਦ ਹੈ ਕਿ ਤੁਹਾਡਾ ਸਾਜ਼ਾਂ ਨਾਲ ਜਿਹੜਾ ਸਫ਼ਰ ਹੈ ਇਹ ਤਾਂ ਉਮਰ ਚੱਲਦਾ ਰਹੂਗਾ।
ਜਦੋਂ ਮੈਂ ਰਬਾਬ ਸਾਜ਼ ਵਜਾਉਂਦਾ ਹਾਂ ਤਾਂ ਇਹਦੀਆਂ ਧੁਨਾਂ ਜਿਹੜੀਆਂ ਆ ਉਹ ਰੂਹ ਤਾਂ ਹੀ ਖਿੱਚ ਪਾਉਂਦੀਆਂ ਆ। ਮਤਲਬ ਵੀ ਇਹ ਇੱਕ ਇਬਾਦਤ ਸਾਜ਼ ਆ, ਇਹ ਸੰਪੂਰਨ ਸਾਜ਼ ਆ, ਇਬਾਦਤ ਦੇ ਵਜੋਂ ਇਹ ਵਰਤਿਆ ਜਾਂਦਾ ਕਿਉਂਕਿ ਇਹਦੇ ਨਾਲ ਅਸੀਂ ਲੈ ਤਾਲ ਦੋਵਾਂ ਦਾ ਮੇਲ ਆ ਇਹਦੇ ਨਾਲ। ਜਦੋਂ ਆਪਾਂ ਰਬਾਬ ਦੇ ਕੀਰਤਨ ਕਰਦੇ ਹੁੰਦੇ ਹਾਂ ਇਹਦੇ ਨਾਲ ਤਬਲੇ ਦੀ ਧੁਨ ਔਰ ਸੁਰਾਂ ਦਾ ਗਿਆਨ ਇਹ ਵੀ ਪਤਾ ਲੱਗਦਾ ਆ। ਫਿਰ ਰਬਾਬ ਸਾਜ਼ ਜਿਹੜਾ ਆ ਜਦੋਂ ਵੀਰ ਜੀ ਹੁਣੀ ਕੀਰਤਨ ਕਰਨ ਲੱਗੇ, ਇਹਨਾਂ ਨੇ ਸਰੰਗੀ ਸਰੰਦਾ ਸਾਜ਼ ਜਦੋਂ ਸਿੱਖਣਾ ਸ਼ੁਰੂ ਕੀਤਾ ਉਦੋਂ ਤੋਂ ਮੈਨੂੰ ਸਾਜ਼ਾਂ ਨਾਲ ਮੋਹ ਹੋਇਆ, ਅਤੇ ਇਹਨਾਂ ਵੱਲ ਵੇਖ ਵੇਖ ਕੇ ਮੈਂ ਫਿਰ ਰਬਾਬ ਸਾਜ਼ ਨੂੰ ਸੁਣਨਾ ਸ਼ੁਰੂ ਕੀਤਾ, ਇਹ ਪਸੰਦ ਆਇਆ। ਫਿਰ ਮੈਂ ਇਹਨੂੰ ਬਕਾਇਦਾ ਇੰਟਰਨੈੱਟ 'ਤੇ ਦੇਖਦਾ ਰਿਹਾ। ਇਹ ਇੰਟਰਨੈੱਟ 'ਤੇ ਮੈਨੂੰ ਫਿਰ ਲਹਿੰਦੇ ਪੰਜਾਬ ਦੀਆਂ ਕੁਝ ਵੀਡੀਓ ਮਿਲੀਆਂ, ਉਹਨਾਂ ਨੂੰ ਮੈਂ ਬਹੁਤ ਸੁਣਦਾ ਰਿਹਾ। ਲਹਿੰਦੇ ਪੰਜਾਬ ਵਿੱਚ ਦੇਖਣ 'ਚ ਤਾਂ ਇਹ ਆਇਆ ਆ ਵੀ ਲਹਿੰਦੇ ਪੰਜਾਬ 'ਚ ਤਕਰੀਬਨ ਹਰੇਕ ਘਰ 'ਚ ਰਬਾਬ ਸਾਜ਼ ਵਰਤਿਆ ਜਾਂਦਾ ਆ। ਇੱਥੋਂ ਤੱਕ ਕਿ ਪਠਾਨ ਮੁਸਲਮਾਨ ਵੀਰ ਇਹ ਗੱਲ ਕਹਿੰਦੇ ਆ ਵੀ ਜਿਹੜਾ ਰਬਾਬ ਸਾਜ਼ ਆ ਸਾਡੇ ਮੁਰਸ਼ਦ ਬਾਬੇ ਦਾ ਸਾਜ਼ ਆ, ਵੀ ਨਾ ਕਿ ਅਸੀਂ ਇਹਨੂੰ ਸਿੱਖ ਦਾ ਸਾਜ਼ ਇਕੱਲਾ ਕਹਾਂਗੇ ਜਾਂ ਸਿੰਘ ਦਾ ਸਾਜ਼ ਕਹਾਂਗੇ, ਇਹ ਸਾਡੇ ਮੁਰਸ਼ਦ ਬਾਬੇ ਦਾ ਸਾਜ਼ ਆ ਨਾਨਕ ਪਾਤਸ਼ਾਹ ਦਾ। ਉਹਨਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਮੈਂ ਰਬਾਬ ਸਾਜ਼ ਚੁਣਿਆ, ਅਤੇ ਇੱਦਾਂ ਮੇਰੇ ਕੋਲ ਪਹਿਲਾਂ ਰਬਾਬ ਹੁੰਦਾ ਰਿਹਾ ਆ ਥੋੜ੍ਹਾ, ਮਤਲਬ ਇੱਥੋਂ ਇੰਡੀਅਨ ਸੀਗਾ, ਅਤੇ ਉਹਦੇ ਨਾਲ ਮੈਂ ਇੱਕ ਦੋ ਵੀਡੀਓ ਅਪਲੋਡ ਕੀਤੀਆਂ ਇੰਟਰਨੈੱਟ 'ਤੇ। ਫਿਰ ਉੱਧਰੋਂ ਇੱਕ ਵੀਰ ਸੀਗੇ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ, ਅਤੇ ਉਹਨਾਂ ਨੇ ਵੀਡੀਓ ਸੁਣੀ, ਉਹਨਾਂ ਨੇ ਫਿਰ ਜ਼ਿਕਰ ਕੀਤਾ ਰਬਾਬ ਬਾਰੇ ਵੀ ਸਾਡੇ ਇੱਧਰ ਰਬਾਬ ਵਧੀਆ ਤਿਆਰ ਕਰਦੇ ਆ, ਬਹੁਤ ਸੋਹਣੀ ਲੱਕੜ ਦੀ ਬਣਦੀ ਆ, ਅਤੇ ਅਸੀਂ ਫਿਰ ਉਹਨਾਂ ਨਾਲ ਸਾਰਾ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਰਬਾਬ ਸਾਜ਼ ਭੇਜਦਾ ਹਾਂ। ਉਹਨਾਂ ਨੇ ਪਸ਼ਾਵਰ ਤੋਂ ਲੱਕੜ ਲੈ ਕੇ ਸਪੈਸ਼ਲ ਇਹ ਸਾਜ਼ ਤਿਆਰ ਕੀਤਾ, ਉਹਦੀ ਬਣਵਾਈ ਦੇ ਕੇ ਫਿਰ ਸਾਨੂੰ ਬਕਾਇਦਾ ਉਹਨਾਂ ਨੇ ਇੰਗਲੈਂਡ ਜਾਣਾ, ਇੰਗਲੈਂਡ ਤੋਂ ਡਬਈ ਹੁੰਦਿਆ ਹੋਇਆ ਡਬਈ ਸਟੇਅ ਕਰਕੇ ਫਿਰ ਉਹਨਾਂ ਨੇ ਪੰਜਾਬ ਰਬਾਬ ਸਾਜ਼ ਪਹੁੰਚਾਇਆ। ਅਤੇ ਸਾਜ ਜਦੋਂ ਸਾਡੇ ਕੋਲ ਪਹੁੰਚਿਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਭੇਟਾ ਕਿੰਨੀ ਆ, ਮਤਲਬ ਇਹ ਸਾਜ ਦੀ। ਇਹ ਤਕਰੀਬਨ ਹੁਣ ਛੁਣ 'ਚ ਆਇਆ ਵੀ ਸਾਜ ਇਹ 35-40-45 ਹਜ਼ਾਰ ਇੰਨਾ ਤਕਰੀਬਨ ਪੰਜਾਬ ਦਾ ਇੰਨਾ ਬਣ ਜਾਂਦਾ ਆ। ਅਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਭੇਟਾ ਕਿੰਨੀ ਆ, ਕਹਿੰਦੇ ਵੀ ਘਰ ਦੇ ਔਰ ਉਹਨਾਂ ਦੀ ਪਤਨੀ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਵੀ ਅਸੀਂ ਸਾਜ ਦੀ ਭੇਟਾ ਨਹੀਂ ਲੈਣੀ, ਅਸੀਂ ਸਾਡਾ ਇਹ ਤੋਹਫ਼ਾ ਸਮਝੋ। ਤੁਸੀਂ ਵੇਖੋ ਉਹਨਾਂ 'ਚ ਕਿੰਨਾ ਪਿਆਰ ਆ, ਲੈਂਦੇ ਪੰਜਾਬ ਵਾਲੇ ਇੱਕ ਚੜ੍ਹਦੇ ਪੰਜਾਬ ਲਈ ਕਿੰਨਾ ਪਿਆਰ ਆ ਵੀ ਉਹਨਾਂ ਨੇ ਸਾਡੇ ਕੋਲ ਜਦੋਂ ਮਾਇਆ ਦੀ ਗੱਲ ਆਈ ਉਹਨਾਂ ਨੇ ਕਿਹਾ ਨਹੀਂ ਇਹ ਸਿਰਫ ਪਿਆਰ ਦੀ ਭੇਟ ਆ, ਇਹਨੂੰ ਅਸੀਂ ਪੈਸੇ ਨਾਲ ਨਹੀਂ ਤੋਲਣਾ ਚਾਹੁੰਦੇ। ਤਾਂ ਸ਼ਾਇਦ ਉਹਨਾਂ ਦੀ ਪਿਆਰ ਸਦਕਾ, ਉਹਨਾਂ ਦੇ ਜਿੰਨਾ ਮੋਹ ਸਦਕਾ ਇੰਨਾ ਸਾਜ ਮਤਲਬ ਮਿੱਠਾ ਸਾਜ ਬਣਿਆ ਆ। ਕੁਝ ਇਹ ਵੀ ਬਹੁਤ ਹੁੰਦਾ ਆ ਚੀਜ਼ਾਂ ਦੇਖਣ ਵਾਲੀਆਂ ਵੀ ਜਦੋਂ ਸਾਜ ਵਜਾਉਂਦੇ ਹਾਂ ਵੀ ਬੰਦੇ ਦੀ ਰੂਹ ਜਿਹੜੀ ਆ ਉਹ ਰੂਹ ਨਾਲ ਵਜਾ ਰਿਹਾ ਆ, ਭਿੱਜ ਕੇ ਵਜਾ ਰਿਹਾ। ਇਹ ਚੀਜ਼ਾਂ ਸੰਗੀਤ 'ਚ ਬਹੁਤ ਅਹਿਮੀਅਤ ਰੱਖਦੀਆਂ ਆ।